तिस बिन अगर ना कोई राम, तिस बिन अगर ना कोई सदा सच सोई, गुरमुख एको जानिया तन तिर मेलावा हुआ, गुरमती मन मानिया सच गुर मिलिया ता हर पाया, बिन हर नावे मुक्त न होए नानक कामण संत रावे, मन मन सुख हुई सतगुर मिलिया ता हर पाया, बिन हर नावे मुक्त न होए नानक कामण संत रावे, मन मन सुख हुई।
वाहिगुरु जी का खालसा, वाहिगुरु जी की फतेह। परम सम्मान योग गुरु खालसा सत्संग जीओ, सतगुरु ने अकाल बख्शिश की, आप संतान गुरु की संगत विच बैठ के सतगुरु की पावन बाणी के नाल जुड़ के अपने जीवन को सफल बना रहे हो। इस कलयुग के समय अंदर हजूर ने सानू ये दो तातां बहुत ही अमोलक बख्शिश कीतियां हन। एक है गुरु की संगत, दूसरी है सतगुरु की बाणी, जिसनु दो दातां प्राप्त हो जांदियां हन। उसके जीवन की सफलता हो जाती है। जदों सानू किसी दुश्मन का डर हुंदा है, खतरा हुंदा है, तां उस वेले असी किसी सुरक्षित थान की तलाश करते हाँ। पुराने समय के विच राजे महाराजे किवें बनाते सन, क्योंकि उन्हां किलियां दी ओट लैके दुश्मन दे वारां तों बचिया जा सकदा सी। दूसरे नंबर ते पुरातन समय दे विच ते हुण वर्तमान समय दे अंदर भी चंगे हथियार, चंगे शस्त्र भी धारण करने पैंदे सन सूरमिया नूं, तां कि जदों दुश्मन दे नाल आमो सामने मुकाबला हो जावे तां उन्हां शस्त्रां दे नाल दुश्मन ते फतेह प्राप्त कीती जावे। सूरमा ओ हुंदा है जिहड़ा अपनी रक्षा लई ताल संजोग तिरे नूं भी ग्रहण करदा है, ते नाल दी नाल ਦੁਸ਼ਮਣ ਦੇ ਨਾਲ ਜੂਝਣ ਵਾਸਤੇ ਵਧੀਆ ਕਿਸਮ ਦੇ ਹਥਿਆਰ ਵੀ ਰੱਖਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ। ਅੱਜ ਦੇ ਸਾਡੇ ਜੀਵਨ ਦੇ ਦੁਸ਼ਮਣ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੁਸ਼ਮਣਾਂ ਤੋਂ ਬਚਣ ਵਾਸਤੇ ਸਤਿਗੁਰੂ ਨੇ ਸਾਨੂੰ ਸਤਸੰਗ ਦਾ ਕਿਲਾ ਬਖਸ਼ਿਸ਼ ਕੀਤਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤਾਂ ਉਹਨੂੰ ਅੰਦਰੂਨੀ ਤੇ ਬੈਰੂਨੀ ਸਾਰੇ ਦੁਸ਼ਮਣਾਂ ਦਾ ਡਰ ਵਿਸਰ ਜਾਂਦਾ ਹੈ। ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਗੁਰਬਾਣੀ ਦਾ ਉਹ ਵਧੀਆ ਹਥਿਆਰ ਵੀ ਬਖਸ਼ਿਸ਼ ਕੀਤਾ ਹੈ। ਜਦੋਂ ਕਿਤੇ ਇਹਨਾਂ ਦੁਸ਼ਮਣਾਂ ਦੇ ਨਾਲ ਆਹਮੋ ਸਾਹਮਣੇ ਮੁਕਾਬਲਾ ਹੋ ਜਾਵੇ, ਉਸ ਵੇਲੇ ਬਾਣੀ ਦੇ ਹਥਿਆਰ ਨਾਲ ਸ਼ਬਦ ਦੀ ਓਟ ਦੇ ਨਾਲ ਹੀ ਅਸੀਂ ਇਹਨਾਂ ਤੋਂ ਬਚ ਸਕਦੇ ਹਾਂ। ਇਸੇ ਲਈ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਸੰਗਤ ਦੇ ਬਾਣੀ ਦੀ ਮਹਿਮਾ ਉਚਾਰਨ ਕਰਦਿਆਂ ਹੋਇਆਂ ਲਿਖਿਆ ਹੈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਦੀ ਸੰਗਤ ਬਾਣੀ ਤੋਂ ਬਿਨਾ ਇਸ ਕਲਯੁਗ ਦੇ ਵਿੱਚ ਹੋਰ ਕੋਈ ਵੀ ਐਸੀ ਠੀਕ ਨਹੀਂ ਹੈ ਜਿਸ ਦਾ ਸਦਕਾ ਅਸੀਂ ਅੰਦਰੂਨੀ ਤੇ ਬੈਰੂਨੀ ਦੁਸ਼ਮਣਾਂ ਦੇ ਵਾਰਾਂ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕਦੀ ਹਾਂ। ਧੰਨ ਹਨ ਉਹ ਗੁਰਸਿੱਖ ਜੋ ਰੋਜ਼ਾਨਾ ਸਤਸੰਗ ਦੀਆਂ ਹਾਜ਼ਰੀਆਂ ਵੀ ਭਰਦੇ ਹਨ ਤੇ ਨਾਲ ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਵਿਚਾਰ ਵੀ ਸੁਣਦੇ ਹਨ। ਸੰਗਤ ਕਿਲਾ ਹੈ, ਬਾਣੀ ਇੱਕ ਹਥਿਆਰ ਹੈ, ਜਿਹਦੇ ਪਾਸ ਦੋਵੇਂ ਹੀ ਚੀਜ਼ਾਂ ਹੋਣ ਉਹ ਆਪਣੇ ਜੀਵਨ ਦੇ ਸੰਗਰਾਮ ਦੇ ਵਿੱਚ ਆਪਣੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਕਰਪਾਰ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੁਸੀਂ ਬਾਣੀ ਆ ਰਹੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੱਟਾ ਨੇ ਇਹ ਗੱਲ ਕਿਉਂ ਆਖੀ ਸੀ, ਤੇਰੀ ਉਪਮਾ ਤੁਸੀਂ ਬਾਣੀ ਆ ਰਹੇ, ਇਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸਿਕ ਕਾਰਨ ਵੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਕੋਈ ਵਿਧਵਾ ਇਸਤਰੀ ਸੀ, ਉਹਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ। ਅੰਮ੍ਰਿਤ ਵੇਲਾ ਸੀ, ਉਸਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਨੇ ਆਪਣੇ ਸੇਵਕ ਭਾਈ ਬੈਲੂ ਜੀ ਨੂੰ ਆਖਿਆ, ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਨਾਮ ਜਪਣ ਦਾ, ਨਿਤਨੇਮ ਕਰਨ ਦਾ, ਸਿਮਰਨ ਨਾਲ ਜੁੜਨ ਦਾ, ਇਹ ਕੌਣ ਹੈ ਜਿਹੜਾ ਇਸ ਵੇਲੇ ਰੋ ਰਿਹਾ ਹੈ? ਭਾਈ ਬੈਲੂ ਜੀ ਨੇ ਪਤਾ ਕਰਕੇ ਦੱਸਿਆ ਕਿ ਸੱਚੀ ਪਾਤਸ਼ਾਹ ਇੱਕ ਵਿਧਵਾ ਇਸਤਰੀ ਹੈ, ਉਹਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ ਹੈ, ਉਹ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਰੋ ਰਹੀ ਹੈ। ਸਤਿਗੁਰੂ ਕਹਿਣ ਲੱਗੇ, ਜਾਓ ਜਾ ਕੇ ਉਸਨੂੰ ਆਖੋ ਉਹ ਰੋਵੇ ਨਾ। ਜਦੋਂ ਭਾਈ ਬੈਲੂ ਜੀ ਨੇ ਜਾ ਕੇ ਇਹ ਗੱਲ ਆਖੀ ਕਿ ਉਹ ਮਾਤਾ ਰੋਵੇ ਨਾ, ਤਾਂ ਉਸਨੇ ਹੋਰ ਵੀ ਜ਼ੋਰ ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਹਿਰਦਾ ਬੜਾ ਖੂੰਦਾ ਸੀ। ਕਹਿਣ ਲੱਗੇ, ਚੰਗਾ ਹੁਣ ਇਉਂ ਕਰੋ, ਉਸ ਮਾਤਾ ਨੂੰ ਆਖੋ ਉਹ ਆਪਣੇ ਪੁੱਤਰ ਨੂੰ ਸਾਡੇ ਪਾਸ ਲੈ ਆਵੇ, ਉਸ ਮਾਈ ਨੇ ਆਪਣੇ ਪੁੱਤਰ ਨੂੰ ਚੁੱਕਿਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਲੈ ਆਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਾਤਾ ਦੇ ਦੁੱਖ ਨੂੰ ਨਾ ਸਹਾਰਿਆ ਹੋਇਆ ਸਤਨਾਮ ਵਾਹਿਗੁਰੂ ਆਖਿਆ। ਆਪਣੇ ਚਰਨਾਂ ਦਾ ਪਵਿੱਤਰ ਅੰਗੂਠਾ ਉਸ ਨੌਜਵਾਨ ਦੇ ਸਰੀਰ ਨੂੰ ਸਿਰ ਨਾਲ ਛੁਹਾਇਆ। ਬਸ ਫਿਰ ਕੀ ਸੀ, ਉੱਠ ਕੇ ਬੈਠ ਗਿਆ, ਜਿੰਦਾ ਹੋ ਗਿਆ। ਕਿਉਂਕਿ ਸਤਿਗੁਰੂ ਵਿੱਚ ਸ਼ਕਤੀ ਹੈ। ਨਿਰਦਕ ਕੋ ਪਾਇਓ ਕੰਨ ਸਾਸਾ, ਵਿਸ਼ਰਤ ਆਮ ਮਿਲਾਇਆ। ਪਸੂ ਪ੍ਰੀਤ ਮੁਖ ਪੈ ਸ਼ੋਤੇ, ਹਰ ਨਾਮਾ ਮੁਖ ਗਾਇਆ। ਸਤਿਗੁਰ ਮੇਰਾ ਸਰਬ ਤਤ ਪਾਲੈ, ਸਤਿਗੁਰ ਮੇਰਾ ਮਾਰ ਜਿਵਾਲੈ। ਸਤਿਗੁਰੂ ਸੰਗਤਨੀ ਮਰਿਆ ਨੂੰ ਵੀ ਜਿਉਂਦਾ ਕਰ ਸਕਦੀ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅਜਿਹਾ ਕੌਤਕ ਕੀਤਾ ਤੇ ਕੀ ਹੋਇਆ, ਜਦੋਂ ਕਿਸੇ ਦੇ ਘਰ ਦੇ ਵਿੱਚ ਵੀ ਕੋਈ ਮੌਤ ਹੋ ਜਾਂਦੀ, ਉਹ ਆਪਣੇ ਮ੍ਰਿਤਕ ਸੰਬੰਧੀ ਨੂੰ ਚੁੱਕ ਕੇ ਸਤਿਗੁਰੂ ਦੇ ਪਾਸ ਲੈ ਆਉਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਵੀ ਇਹ ਅਸੀਂ ਕੋਈ ਚੰਗਾ ਕੰਮ ਨਹੀਂ ਕੀਤਾ, ਕਿਉਂਕਿ ਵਾਹਿਗੁਰੂ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਵੇਂ ਆਵੇ ਜਾਏ। ਹਰ ਜੀਵ ਆਪਣਾ ਮਰਨਾ ਲਿਖਾ ਕੇ ਸੰਸਾਰ ਦੇ ਵਿੱਚ ਆਉਂਦਾ ਹੈ। ਮਰਨ ਲਿਖਾਏ ਮੰਡਲ ਨਹਿ ਆਏ, ਜੀਵਨ ਸਾਜ ਹੈ ਮਾਈ। ਪਰ ਹੁਣ ਰੋਜ਼ ਰੋਜ਼ ਮਰਿਆ ਨੂੰ ਜਿੰਦਾ ਕਰੀ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਭਾਵੇਂ ਗੁਰੂ ਸਮਰੱਥ ਹਨ, ਪਰ ਮਨ ਵਿੱਚ ਸੋਚਿਆ ਕੱਲ ਨੂੰ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸ਼ਾ ਸੋ ਕਲਹਿ ਕਰਨਾ, ਰਾਜੇ ਮਹਾਰਾਜੇ ਪਾਤਸ਼ਾਹਾਂ ਨੇ ਵੀ ਮਰਨਾ ਹੈ। ਜਦੋਂ ਇਹ ਗੱਲ ਦੂਰ ਦੂਰ ਤੱਕ ਜਾਵੇਗੀ ਤੇ ਸਾਰੀ ਮਰਿਆ ਨੂੰ ਚੱਪ ਚੱਪ ਕੇ ਇੱਥੇ ਸਾਡੇ ਪਾਸ ਲਿਆਉਣਗੇ ਤੇ ਇਹ ਸਿਲਸਿਲਾ ਬੰਦ ਕਰਨਾ ਚਾਹੀਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਮਲ ਹਿਰਦਾ ਨਾ ਦੇ ਭਾਂਡੇ ਤੋਂ ਬਾਹਰ ਜਾਣ ਵਾਸਤੇ ਤਿਆਰ ਸੀ ਤੇ ਨਾ ਹੀ ਉਹ ਦੁਖੀਆਂ ਦੇ ਦੁੱਖ ਨੂੰ ਦੇਖ ਕੇ ਬਰਦਾਸ਼ਤ ਕਰ ਸਕਦਾ ਸੀ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬੜਾ ਹੀ ਅਨੋਖਾ ਕੌਤਕ ਕੀਤਾ। ਉਹ ਕੌਤਕ ਇਹ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦਿੱਤੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਅੰਦਰ ਜਾਮੀ, ਭਾਵੇਂ ਸਾਰੇ ਹੀ ਤੇਰੇ ਭੇਜੇ ਹੋਏ ਜੀਵ ਸੰਸਾਰ ਵਿੱਚ ਆਉਂਦੇ ਨੇ ਤੇ ਤੇਰੇ ਸੱਦੇ ਤੇ ਉੱਠ ਕੇ ਚਲੇ ਜਾਂਦੇ ਹਨ। ਕਹੀਏ ਆਵਹਿ ਨਾਨਕ ਸੱਦੇ ਉੱਠੀ ਜਾਏ, ਪਰ ਮਹਾਰਾਜ ਸਾਡੀ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ, ਜਿੰਨਾ ਚਿਰ ਤੱਕ ਸਾਡਾ ਸਰੀਰ ਰਵੇ ਤੇ ਉਨਾ ਚਿਰ ਤੱਕ ਇਸ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਹੀ ਨਾ ਕਰੇ, ਕਿਉਂਕਿ ਅਸੀਂ ਦੁੱਖ ਵੀ ਨਹੀਂ ਬਰਦਾਸ਼ਤ ਕਰ ਸਕਦੇ ਤੇ ਤੇਰੇ ਪਾਣੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਵਿਅਰਥੀ ਕਦੇ ਨਾ ਹੋਵੇ ਜਾਨਕੀ ਅਰਦਾਸ, ਉਹ ਅਰਦਾਸ ਅਕਾਲ ਪੁਰਖ ਵਾਹਿਗੁਰੂ ਨੇ ਮਨਜ਼ੂਰ ਕੀਤੀ। ਜਿੰਨਾ ਚਿਰ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਰਿਹਾ, ਉਹਨਾਂ ਚਿਰ ਤੱਕ ਕੋਈ ਵੀ ਨੌਜਵਾਨ ਆਪਣੀਆਂ ਮਾਤਾ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਚੜ੍ਹਾਈ ਨਹੀਂ ਕੀਤਾ। ਤੇ ਐਸਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਵਾਕਿਆ ਹੋਇਆ, ਜਿਸ ਨੂੰ ਦੇਖ ਕੇ ਭੱਟਾਂ ਨੇ ਇਹ ਗੱਲ ਕਹਿ ਦਿੱਤੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੁਸੀਂ ਬਾਣੀ ਆਵੈ। ਦੁਨੀਆਂ ਵਿੱਚ ਭਾਵੇਂ ਠੀਕ ਹੈ ਬਹੁਤ ਤੀਰ ਪੈਗੰਬਰ ਅਵਤਾਰ ਹੋਏ ਨੇ, ਕੁਝ ਅਜਿਹੀਆਂ ਵੀ ਸਾਖੀਆਂ ਉਦਾਹਰਣਾਂ ਮਿਲਦੀਆਂ ਨੇ, ਕਿਸੇ ਇੱਕ ਨੂੰ ਦੋ ਨੂੰ ਮਰਿਆਂ ਨੂੰ ਜਿੰਦਾ ਕਰ ਦਿੱਤਾ ਹੋਵੇ, ਪਰ ਅਜਿਹਾ ਨਹੀਂ ਹੋਇਆ ਕਿ ਆਪਣੀ ਨਗਰ ਵਿੱਚ ਕਾਲ ਨੂੰ ਹੀ ਆਉਣ ਤੋਂ ਰੋਕ ਦਿੱਤਾ ਹੋਵੇ। ਐਸੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਹੋਈ। ਇਸ ਲਈ ਪਤਾ ਨਹੀਂ ਸਤਿਗੁਰੂ ਦੀ ਤਾਰੀਫ ਕਰਦਿਆਂ ਹੋਇਆ ਇਹ ਵਾਕ ਉਚਾਰਨ ਕੀਤੇ ਗੋਇੰਦ ਵਾਲ ਗੋਬਿੰਦਪੁਰੀ ਸਨ ਜਲਨ ਤੀਰ ਵਿਕਾਸ ਬਣਾਇਓ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਆਸ ਪਿੰਡਾਂ ਦੇ ਕੰਢੇ ਤੇ ਗੋਇੰਦ ਵਾਲ ਇੱਕ ਅਜਿਹਾ ਨਗਰ ਆਬਾਦ ਕੀਤਾ ਜਿਹੜਾ ਗੋਬਿੰਦਪੁਰੀ ਸਨ ਬੈਕੁੰਠ ਵਰਗਾ ਸੀ ਸੱਚਖੰਡ ਵਰਗਾ ਸੀ ਬੈਕੁੰਠ ਦੀ ਖਾਸੀਅਤ ਇਹੀ ਆ ਕਿ ਉੱਥੇ ਮੌਤ ਨਹੀਂ ਵਾਪਰਦੀ ਉੱਥੇ ਕਾਲ ਨਹੀਂ ਆ ਸਕਦਾ ਉੱਥੇ ਜਾਨਦੂਤ ਨਹੀਂ ਨੇੜੇ ਪਹੁੰਚ ਸਕਦੇ ਤੇ ਗੁਰੂ ਅਮਰਦਾਸ ਮਹਾਰਾਜ ਨੇ ਸਮਾਤ ਰੂਪ ਦੇ ਵਿੱਚ ਹੀ ਗੋਇੰਦ ਵਾਲ ਐਸਾ ਬੈਕੁੰਠ ਧਾਮ ਵਸਾ ਦਿੱਤਾ ਕਿ ਜਿੱਥੇ ਕਾਲ ਨਹੀਂ ਸੀ ਆ ਸਕਿਆ ਚੰਨ ਨਹੀਂ ਸੀ ਆ ਸਕੇ ਮੌਤ ਵੀ ਨੇੜੇ ਨਹੀਂ ਸੀ ਆ ਸਕੀ ਇਸ ਲਈ ਉਸ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਅਕਰਵਕਾਰ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਸਰੂਪ ਹੋ ਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਪ ਸੰਗਤਾਂ ਬੜੇ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ
ਮਹਲਾ ਤੀਜਾ ਜੁਗ ਚਾਰ ਧਨ ਜੇ ਭਵੈ ਬਿਨ ਸਤਿਗੁਰ ਸੁਭਾਵਨਾ ਹੋਏ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਦੇ ਵਿੱਚ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰਬਾਣੀ ਦਾ ਸੰਬੰਧ ਰਾਗ ਤੇ ਕਾਵਿ ਦੇ ਨਾਲ ਹੈ ਕਾਵਿ ਦੇ ਵਿੱਚ ਅਲੰਕਾਰ ਵਰਤੇ ਜਾਂਦੇ ਹਨ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਬਾਣੀ ਦੇ ਵਿੱਚ ਕਈ ਅਲੰਕਾਰ ਵਰਤੇ ਨੇ ਜਿਵੇਂ ਹੁਣ ਇਹ ਪਵਿੱਤਰ ਸ਼ਬਦ ਹੈ ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਪ੍ਰਭੂ ਦੇ ਮਿਲਣ ਦੀ ਤਰਕੀਬ ਤੇ ਨਾਲ ਉਸ ਵਾਹਿਗੁਰੂ ਦੇ ਮਿਲਣ ਵਾਸਤੇ ਤੀਬਰ ਸਿੱਖ ਪ੍ਰਗਟ ਕੀਤੀ ਹੈ ਅਤੇ ਨਾਲ ਹੀ ਸਾਨੂੰ ਇਹ ਵੀ ਗੱਲ ਸਮਝਾਈ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਪਤੀ ਹੈ ਤੇ ਜਿਸਨੇ ਜੀਵ ਨੇ ਉਹ ਸਾਰੇ ਹੀ ਇਸਤਰੀਆਂ ਵਾਂਗ ਨੇ ਤੇ ਜਿੰਨਾ ਚਿਰ ਤੱਕ ਉਸ ਅਸੀਂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਅਸੀਂ ਸੁਹਾਗਣਾ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਸੇ ਲਈ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ ਅਤਿ ਜ਼ਰੂਰੀ ਹੈ ਹੁਣ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਠੀਕ ਹੈ ਉਸ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਜੀਵਨ ਵੀ ਸੁਹਾਵਣਾ ਤੇ ਸਫਲਾ ਨਹੀਂ ਹੋ ਸਕਦਾ ਪਰ ਹੁਣ ਉਸ ਵਾਹਿਗੁਰੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਰੇ ਦੱਸਦੇ ਨੇ ਗੁਰਮੁਖੋ ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਹੈ ਤਾਂ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਚਲੇ ਜਾਓ ਸਤਿਗੁਰੂ ਦਰਗਾਹੀ ਵਿਚੋਲੇ ਨੇ ਜੈਸਾ ਸਤਿਗੁਰ ਸੁਣੀਗਾ ਤੈਸੋ ਹੀ ਮੈਂ ਗੀਤ ਵਿਛੜਿਆ ਮੇਰੇ ਪ੍ਰਭੂ ਹਰ ਦਰਦ ਹੈ ਕਾਬਾ ਸੀਸ ਸਤਿਗੁਰੂ ਦੇ ਪਾਸ ਉਹ ਕਿਹੜਾ ਵਸੀਲਾ ਹੈ ਹਰ ਨਾਮੂ ਮੰਤਰ ਦਰਾਏਗਾ ਕਿੱਥੇ ਹਉਮੈ ਰੋਗ ਨਾਨਕ ਸਤਿਗੁਰ ਕਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ ਜੁਗ ਚਾਰੇ ਤਨ ਜੀ ਭਵੈ ਜਿਨ ਸਤਿਗੁਰ ਸੁਭਾਗ ਨਾ ਹੋਈ ਰਾਮ ਹਜ਼ੂਰ ਕਹਿੰਦੇ ਹੇ ਭਾਈ ਜੇ ਜੀਵ ਰੂਪ ਤਨ ਇਸਤਰੀ ਚਾਰੇ ਯੁਗਾਂ ਤੱਕ ਵੀ ਭਰਮਦੀ ਰਵੇ ਆਪਣੇ ਆਪ ਯਤਨ ਕਰਦੀ ਰਵੇ ਪਰ ਇਹ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਨਹੀਂ ਸਕਦੀ ਹਾਂ ਜਿਸ ਜੀਵ ਰੂਪ ਇਸਤਰੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਸਤਿਗੁਰੂ ਦੀ ਆਗਿਆ ਮੰਨ ਲਵੇ ਸਤਿਗੁਰੂ ਦੀ ਪ੍ਰਸੰਨਤਾ ਦੇ ਨਾਲ ਹੀ ਉਸ ਪਤੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਕਦੇ ਵੀ ਜੀਵ ਨੂੰ ਇਸਤਰੀ ਨੂੰ ਸੁਹਾਗ ਨਹੀਂ ਪ੍ਰਾਪਤ ਹੋ ਸਕਦਾ सुहाग तुम राज है उस परमेश्वर पति दे मिलाप का आनंद जिन्ना चिर तक सतगुरु की कृपा नहीं हो जाती उन्ना चिर तक जीव स्त्री पति दे मिलाप का आनंद ये सुहाग कभी भी प्राप्त नहीं हो सकता।
निश्चल राज सदा हर के राज बिन अवर न कोई राम।
साधु सतगुरु सच्चे पातशाह फरमाने गुरु को वो अकाल पुरख वाहिगुरु परमेश्वर ऐसा पातशाह है निश्चल राज सदा हर के राज उस अकाल पुरख वाहिगुरु का जरा राज है वो अचल राज है कभी तरण वाला नहीं। सो पाप साहो साहा पाप साहिब नानक रह लग जाई वो अकाल पुरख वाहिगुरु सच्चा पातशाह है उसकी बादशाहत हमेशा भी कायम रहने वाली है। इस दिन अवर ना कोई राम धन गुरु अमरदास महाराज सच्चे पातशाह फरमाने गुरु को उस अकाल पुरख वाहिगुरु परमेश्वर को बिना और कोई भी जीव किसी हमेशा जीवन का आनंद नहीं बख्शिश कर सकता क्योंकि वो अकाल पुरख वाहिगुरु परमेश्वर ही अचल राज का मालिक है। इसके लिए हाजूर ने फरमाया है गुरु हर समान नहीं राजा ते ऊपर सब दिवस चार के झूठे कर्क दिवाजा वाहिगुरु परमेश्वर वर्गा कोई होर राजा नहीं है। इस दुनिया के राजे का झूठे बादशाह ने चार दिन चांदिया चला के चले जाते हैं पर उस अकाल पुरख वाहिगुरु का राज सदा स्थिर रहने वाला है। इसलिए हाजूर कहते उस वाहिगुरु परमेश्वर को बिना इस जीवन असली जड़ा जीवन का आनंद देने वाला अमर जीवन देने वाला हो कोई भी नहीं है।
देशन अवर न कोई सदा सत्य सोई गुरमुख को जाया।
साधु सतगुरु सच्चे पातशाह प्रमोदी नाम गुरमुखो उस आधार को वाहिगुरु तो बिना इस जीव स्त्री का होर कोई पति है भी नहीं जिहड़ा हमेशा नहीं इस सुखागुण बना देवे। इसे हजूर कहते सदा सच सोई वो अकाल पुरख वाहिगुरु परमेश्वर आप सदा ही सच स्वरूप है आज सच जुगाद सच है भी सच नानक होशी भी सच और जब तो संसार बनिया से जब तक रहेगा वो अकाल पुरख वाहिगुरु की हस्ती हमेशा ही सरण वाली है। समय के बदलाव के नाल उस वाहिगुरु की आकृति कदे बदलने वाली नहीं। इसके लिए सतगुरु महाराज ने सुंदर दृष्टांत दिया है सूरज एको रुत अनेक नाम करते के केते वेद रुतां बदलदियां ने पर सूरज तां उही है जो बदलदे ने समय बदलदे ने अवतार बदलदे ने सब कुछ बदलदा है पर वाहिगुरु परमेश्वर एक ही रिंद है। इसलिए हजूर कहते इस दिन अवर ना कोई सदा सच सोई वो वाहिगुरु सदा ही सरण वाला है उसमें बिना और कोई भी जीव किसी का असली पति नहीं है। इस जग में पुरख एक है वो सगली नार सुराई गुरमुख एको जानिया हजूर कहते जड़िया गुरमुख रूहां ने गुरमुख सखियां ने उन्होंने उस एक परमात्मा नु अपना पति करके जानिया है।
धन कर मेलावा हुआ गुरमते मन मानिया।
साधु सतगुरु सच्चे पातशाह फरमाते ने धन जीव नु किसी का एक पति परमेश्वर के नाल पाई मिलाप हो गया कदों मिलाप होया गुरमति मन मानिया जदों गुरु की मत से इस जीव रूप स्त्री का मन मान गया क्योंकि सतगुरु करता ही कुछ होता है जो सतगुरु सानू शिक्षा देते हैं गुर सिख मीत चलो गुर चाले जो गुर कह सोई पाल मानो हर हर कथा कराली जिसका मन उस गुरु की शिक्षा से मान गया
ਕਿ ਫਿਰ ਉਹਦਾ ਹੀ ਉਸ ਵਾਹਿਗੁਰੂ ਪਤੀ ਦੇ ਨਾਲ ਮਿਲਾਪ ਹੋਇਆ ਹੈ।
ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਜਾਮਤ ਵਾਕ ਉਚਾਰਨ ਕਰਦੇ ਹਨ, ਗੁਰੂ ਹੋ ਪਹਿਲਾਂ ਸਤਿਗੁਰੂ ਮਿਲਿਆ ਤੇ ਫਿਰ ਗੁਰੂ ਦੀ ਕਿਰਪਾ ਹੋਈ, ਨਾ ਪਹਿਲਾਂ ਹੋਈ ਨਾ ਹੁਣ ਹੋ ਸਕਦੀ ਹੈ ਨਾ ਹੀ ਅੱਗੇ ਨੂੰ ਹੋਵੇਗੀ, ਕਿਉਂਕਿ ਗੁਰਮਤ ਦਾ ਸਿਧਾਂਤ ਇਹੀ ਹੈ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ।
ਨਾਨਕ ਕਾਮਣ ਕਰਤ ਰਵੇ, ਮਨ ਮੰਨਿਆ ਸੁਖ ਹੋਈ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਕਾਮਣ ਇਸਰੀ ਸੰਤਰ ਰਵੇ, ਉਸ ਸੰਤ ਪਤੀ ਪਰਮੇਸ਼ਵਰ ਦੇ ਆਨੰਦ ਨੂੰ ਮੰਨਦੀ ਹੈ, ਮਨ ਮੰਨਿਆ ਸੁਖ ਹੋਈ, ਜਿਸਦਾ ਉਸ ਉੱਤੇ ਮਨ ਮੰਨ ਗਿਆ, ਮਨ ਪਤੀਜ ਗਿਆ, ਤੇ ਫਿਰ ਉਹਨੂੰ ਹੀ ਅਸਲੀ ਸੁਹਾਗ ਦਾ ਸੁਖ ਪ੍ਰਾਪਤ ਹੋਇਆ ਹੈ।
ਸਤਿਗੁਰ ਸੇਵ ਧਨ ਬਾਂਧਣੀਏ, ਹਰ ਵਰ ਪਾਵਹਿ ਸੋਇ
ਨਾ। ਪਾਵਨ ਸ਼ਾਂਤੀ ਦੂਸਰੀ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਵ ਰੂਪ ਇਸਤਰੀ ਨੂੰ ਮੁਖਾਤਬ ਹੋ ਕੇ ਸਿੱਖਿਆ ਦਿੰਦੇ ਹਨ, ਸਤਿਗੁਰ ਸੇਵ ਧਨ ਬਾਂਧਣੀਏ, ਅਨਾਮ ਇਸਰੀਏ ਕਿਸ਼ੋਰ ਅਵਸਥਾ ਤੇ ਅਗਿਆਤ ਜੁੜਨ ਵਾਲੇ ਜੀਵ ਰੂਪ ਇਸਰੀਏ, ਜੇ ਤੂੰ ਚਾਹੁੰਦੀ ਹੈ ਕਿ ਮੇਰਾ ਪਤੀ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਵੇ, ਸਤਿਗੁਰ ਸੇਵ ਤੇ ਤੂੰ ਸਤਿਗੁਰੂ ਦੀ ਸੇਵਾ ਕਰ। ਸਤਿਗੁਰੂ ਦਰਗਾਹੇ ਵਿਚੋਲੇ ਨੇ, ਜਦੋਂ ਸਤਿਗੁਰੂ ਤੇਰੇ ਤੇ ਪ੍ਰਸੰਨ ਹੋਣਗੇ ਤੇ ਤੈਨੂੰ ਉਸ ਵਾਹਿਗੁਰੂ ਪਰਮੇਸ਼ਵਰ ਪਤੀ ਦੇ ਨਾਲ ਮਿਲਾ ਦੇਣਗੇ। ਜਿਹੜਾ ਵੀ ਜੀ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਦੇ ਲਈ ਸਤਿਗੁਰੂ ਮਹਾਰਾਜ ਜੀ ਸੁੰਦਰ ਸਿੱਖਿਆ ਬਖਸ਼ਿਸ਼ ਕਰਦੇ ਹਨ, ਸਤਿਗੁਰ ਸੇਵ ਧੰਨ ਬਾਲੜੀਏ, ਸਹਿਬ ਜੀਵ ਰੂਪ ਬਾਲੜੀ, ਇਸ ਲਈ ਤੂੰ ਸਤਿਗੁਰੂ ਦੀ ਸੇਵਾ ਕਰ, ਹਰ ਵਾਰ ਪਾਵੈ ਸੋਈ ਰਾਮ। ਜਿਸ ਉੱਤੇ ਗੁਰੂ ਦੀ ਰਹਿਮਤ ਹੁੰਦੀ ਹੈ, ਜਿਸ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਜੀਵ ਰੂਪ ਇਸਤਰੀ ਉਸ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਦੀ ਹੈ।
ਸਦਾ ਹੋਵੇ ਹੈ ਸੁਹਾਗਣੀ, ਫਿਰ ਮਹਿਲਾ ਵਿੱਚ ਨਾ ਹੋਏ ਰਾਮ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹੋ, ਜਿਸ ਉੱਤੇ ਗੁਰੂ ਮਿਹਰਬਾਨ ਹੋ ਜਾਂਦਾ ਹੈ ਤੇ ਵਾਹਿਗੁਰੂ ਪਤੀ ਨਾਲ ਮਿਲਾ ਦਿੰਦਾ ਹੈ, ਸਦਾ ਹੋਵੇ ਸੁਹਾਗਣੀ। ਫਿਰ ਉਹ ਜੀਵ ਰੂਪ ਇਸਤਰੀ ਸਦਾ ਦੇ ਸੁਹਾਗਵੰਤੀ ਬਣ ਜਾਂਦੀ ਹੈ। ਸੁਹਾਗਣ ਉਹ ਹੈ ਨਾਨਕ, ਸੁਹਾਗਣ ਕਾ ਕਿਆ ਚਿੰਨ ਹੈ, ਅੰਤਰ ਸੱਚ ਮੁਖ ਉਜਲਾ, ਖਟਨਾ ਨਾਹੀ ਸੁਨਾਹੇ। ਉਹ ਐਸੀ ਸੁਹਾਗਣ ਬਣ ਜਾਂਦੀ ਕਿ ਮੈਲਾ ਵੇਸ਼ ਨਾ ਹੋਈ ਰਾਮ। ਇਹ ਭਾਈ ਫਿਰ ਉਹਦਾ ਵੇਸ਼ ਕਦੇ ਮੈਲਾ ਹੁੰਦਾ ਹੀ ਨਹੀਂ ਹੈ। ਇਸਤਰੀ ਦਾ ਮੈਲਾ ਵੇਸ਼ ਕਦੋਂ ਹੁੰਦਾ ਹੈ? ਜਦੋਂ ਉਸਦਾ ਪਤੀ ਛੱਡ ਦੇਵੇ, ਤੇ ਫਿਰ ਇਸਤਰੀ ਨੂੰ ਮੈਲਾ ਵੇਸ ਧਾਰਨ ਕਰਨਾ ਪੈਂਦਾ ਹੈ। ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਇਹ ਵੀ ਪਰਿਵਾਰ ਪ੍ਰਚਲਿਤ ਹੈ, ਜਿਹੜੀਆਂ ਬੀਬੀਆਂ ਦੇ ਪਤੀ ਕੋਲ ਹੁੰਦੇ ਨੇ, ਉਹ ਬੀਬੀਆਂ ਸੁੰਦਰ ਵਸਤਰ ਤੇ ਸੁੰਦਰ ਹਾਰ ਸ਼ਿੰਗਾਰ ਵੀ ਕਰਦੀਆਂ ਨੇ, ਤੇ ਬਹੁਤ ਲੋਕਾਂ ਦੇ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਪਰ ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਵੇ, ਕੋਈ ਇਸਤਰੀ ਵਿਧਵਾ ਹੋ ਜਾਵੇ, ਤੇ ਫਿਰ ਉਹਨੂੰ ਮੈਲਾ ਵੇਸ ਧਾਰਨ ਕਰਨਾ ਹੀ ਉਚਿਤ ਸਮਝਿਆ ਜਾਂਦਾ, ਕਿਉਂਕਿ ਹਾਰ ਸ਼ਿੰਗਾਰ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਹੀ ਹੁੰਦੇ ਨੇ। ਤੇ ਜੇ ਪਤੀ ਹੀ ਨਹੀਂ ਤੇ ਕਿਹਨੂੰ ਪ੍ਰਸੰਨ ਕਰਨ ਵਾਸਤੇ ਹਾਰ ਸ਼ਿੰਗਾਰ ਕਰੇਗੀ? ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੀ ਇੱਕ ਵਾਰੀ ਵਾਹਿਗੁਰੂ ਪਰਮੇਸ਼ਵਰ ਦੀ ਸੁਹਾਗਣ ਬਣ ਜਾਂਦੀ ਹੈ, ਤੇ ਫਿਰ ਉਹਦਾ ਕਦੇ ਵੀ ਮੈਲਾ ਵੇਸ ਨਹੀਂ ਹੁੰਦਾ, ਆਹੋ ਕਦੇ ਵਿਧਵਾ ਨਹੀਂ ਹੁੰਦੀ, ਕਿਉਂਕਿ ਵਾਹਿਗੁਰੂ ਦਾ ਇੱਕ ਨਿਯਮ ਹੈ, ਸਕੀ ਵਸ ਆਇਆ ਫਿਰ ਛੋੜ ਨਾ ਜਾਈ। ਇਹ ਰੀਤ ਭਲੀ ਭਗਵੰਤ ਹੈ, ਜੇ ਹਮੇਸ਼ਾ ਵੀ ਅਸੀਂ ਵੀ ਉਸ ਸੁਭਾਅ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਹਜ਼ੂਰ ਕਹਿੰਦੇ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਓ, ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੋ, ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਤੀ ਮਿਲੇਗਾ, ਤੇ ਫਿਰ ਹੀ ਤੁਸੀਂ ਸਦਾ ਲਈ ਸੁਹਾਵਣਾ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕਦੇ ਹੋ।
ਗੁਰਮੁਖ ਪੁੱਛੈ ਕੋਈ ਹੋ ਮੈਂ ਮਾਰ ਪਛਾਣਿਆ।
ਗੁਰੂ ਕਹਿੰਦੇ ਨੇ, ਸੱਚਾ ਵਾਹਿਗੁਰੂ ਪਤੀ ਨਾਲ ਮਿਲਦੀ ਤੇ ਮੈਲਾ ਵੇਸ ਨਾ ਹੋਈ। ਫਿਰ ਉਹਦਾ ਕਦੀ ਵੇਸ ਮੈਲਾ ਹੁੰਦਾ ਹੀ ਨਹੀਂ ਹੈ, ਉਸਤੇ ਕਦੇ ਰੰਗੀਪਾ ਆਉਂਦਾ ਹੀ ਨਹੀਂ ਹੈ। ਗੁਰਮੁਖ ਪੂਜਾ ਕੋਈ ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਜਨ ਸਮਝਦਾ ਹੈ। ਆਉਂਦਾ ਨਾਲ ਪਛਾਣਿਆ ਜਿਸਨੇ ਇਸ ਰਾਜ ਨੂੰ ਸਮਝ ਲਿਆ ਹੈ ਕਿ ਫਿਰ ਉਹਨੇ ਆਪਣੇ ਹਉਮੈ ਨੂੰ ਮਾਰ ਕੇ ਤੇ ਆਪਣੇ ਪਤੀ ਪਰਮੇਸ਼ਰ ਨੂੰ ਹੀ ਆਪਣਾ ਖਾਵਨ ਪਛਾਣ ਲਿਆ ਹੈ। ਭਾਵ ਇਹ ਹੋਣਾ ਹੀ ਹੈ ਨਾ, ਹੋਣਾ ਅੰਦਰ ਖੜਕ ਹੈ, ਖੜਕੀ ਖੜਕ ਵੀ ਹੈ। ਜੇ ਸਾਡੇ ਘਰੇਲੂ ਜੀਵਨ ਦੇ ਵਿੱਚ ਵੀ ਕੋਈ ਲੜਾਈ ਝਗੜੇ ਨਹੀਂ, ਉਹਦਾ ਮੁੱਖ ਕਾਰਨ ਹੋਮੈ ਹੈ। ਹਰ ਕੋਈ ਇਹ ਸਮਝਦਾ ਵੀ ਮੈਂ ਕੁਝ ਹਾਂ, ਮੇਰੀ ਘਰ ਦੇ ਵਿੱਚ ਚੱਲਣੀ ਚਾਹੀਦੀ ਹੈ। ਪਰ ਵਾਹਿਗੁਰੂ ਕਹਿੰਦੇ ਨੇ ਜਿਸਨੇ ਹੋਮੈ ਨੂੰ ਮਾਰ ਕੇ ਆਪਣੇ ਪਤੀ ਪਰਮੇਸ਼ਰ ਨੂੰ ਪਛਾਣ ਲਿਆ ਹੈ ਕਿ ਫਿਰ ਉਹਨਾਂ ਨੂੰ ਸਦਾ ਲਈ ਸੁਭਾਗ ਪ੍ਰਾਪਤ ਹੁੰਦਾ ਹੈ। गुरु की कृपा तो बिना मिलया ही नहीं जा सकता। ऐसे सतगुरु महाराज सानू आसूर समझा रहे ने ताकि साडे भुलेखे दूर हो जाए। हजूर ने तू गुरु की सेवा कर, गुरु की टहल कर, तेरे सतगुरु ही प्रसन्न होके तेन वाहगुरु पति के नाल मिला देंगे।
हर का रंग रस्ती है कमल मिल प्रीतम सुख पाए राम।
साधु सतगुरु गुरु अमरदास महाराज सच्चे पातशाह फरमाते हैं जिहड़ी जीव रूप स्त्री उस वाहगुरु परमेश्वर पति दे प्रेम रंग रंगी जाती है, मिल प्रीतम प्यारी प्रीतम वाहगुरु परमेश्वर को मिल जाती है। आप जिस सतगुरु विद्वान होंगे ने उस प्रभु का प्यार बख्शिश कर देंगे। प्रभु का प्यार एक ऐसी अमोल दात है जिसके वाहगुरु के मिलाप होंगे। साज पाओ सुन रहे हो सब है जिन प्रेम की ओर तीन ही का पायो, वो जरा प्रेम है ना वो सतगुरु की कृपा हो गए वाहगुरु की बख्शिश होवे ता ही लगता है। अपना लाया पैरों न लगे जे लुचे सब कोई ते पैरों प्याला खसू का जय पावे चाहे दे, वो जरा प्यार है ना वो सतगुरु की कृपा नाल प्राप्त होंगे। ये सतगुरु की कृपा कदों होंगी है जदों असि सतगुरु की संगत विच बैठांगे, सतगुरु की चरण शरण विच हाजिर होवांगे। पात्र रविदास जी ने बहुत सुंदर लिखिया है साध संगत बिना पाओ नहीं उगदे। पाओ दा अर्थ ही प्रेम है, साध संगत तो बिना प्रेम पैदा ही नहीं होंदा। साध संगत बिना पाओ नहीं उगदा है, पाओ बिन पलक नहीं होई तेरी। भावना तो बिना प्यार तो बिना भगती हो नहीं सकती। पर यह जी दात है गुरु की कृपा के नाल ही मिलने वाली है। हजूर कहते ने जिहड़ी भी स्त्री सतगुरु की शरण में चली जाती है ते सतगुरु महाराज उसनू पति परमेश्वर के प्रेम के रंग में रंग देते हैं। मैं प्रीतम सुख पाए राम, फिर वो अपने प्यारे पति आकार प्रभु को मिलके हमेशा ये सुख प्राप्त कर लेंगी है। हे भाई
मैं प्रीतम सुख पाए सत्य समाए सचवत सब थानी।
हजूर फरमाते ने जीवू किसी मेरे प्रीतम सुख पाए, उस प्यारे प्रीतम प्यारे पति आकार प्रभु को मिल के सदैव सुख प्राप्त कर लेंगी है। सच समाए प्यार करती है, सुख है, स्वाद है, आनंद है। एक उस मारनी हुई सच समाज सच गुरु पति के स्वरूप समा जाती है। सच है कितने हजूर कहते सच वर्तर सब थानी, और सच गुरु पति परमात्मा सब थावान से वर्त रहा है। कोई यहोजी खाली थान ही जिसे वो अकाल पुरख नहीं है। हजूर ने दृष्टान दिता है जिन्हें आकाश एक व्यापक तत्व है, उसी किधर भी चले जाओ आकाश तो अपना थामा नहीं है। हजूर ने दृष्टान दिता है आकाश गगन पाताल गगन है, चम इस गगन हाय रे आनंद मूल सदा प्रखोतम कट दिनता गगन न जाए रे। जिन्हें आकाश है इसे ग्राम को आकाश पुरख वाहगुरु आकाश वागू व्यापक है। उसनू धर्म ग्रंथा के चिरा आकाश भी लिखे चेतन आकाश आकाश के जड़ है ना वो चेतन है। इसे लिए हजूर कहते सच वर्त है सब थाई, वो जरा सच्चा पति आकार पुरख है वो कोई व्यक्ति से है नहीं, वो शक्ति रूप है, वो शरीर का नहीं एक आत्मा है जोग है, इसलिए वो सब थावा से वर्त रहा है।
सच्चा शिकार करे जन रति कामन सच समाए।
साधु सतगुरु सच्चे पातशाह फरमाते हैं गुरमुख जड़ी जीव रूप कामन इसी सच्चा शिकार कर दी है। सच्चा शिकार क्या है भाई जेड़ा जे बाणी पढ़ दी है, नितनेम कर दी है, स्मरण कर दी है, लोग दिखावे वास्ते नहीं, उस पति परमेश्वर नु गुरु नु प्रसन्न वास्ते कर दी है, ये सच्चा श्रृंगार है। ਪਰ ਸਤਿਗੁਰੂ ਨੇ ਮਸਤਕ ਨੂੰ ਪੰਜ ਪ੍ਰਕਾਰ ਬਖਸ਼ੇ ਨੇ ਤੇ ਸਿੱਖੀ ਦਾ ਸੁੰਦਰ ਸ਼ਿੰਗਾਰ ਹੈ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਦਿਖਾਵੇ ਵੀ ਨਹੀਂ ਹਜ਼ੂਰ ਕਹਿੰਦੇ ਜਿਹੜੀ ਗੁਰਮੁਖ ਜੀਵ ਨੂੰ ਕੀਤੀ ਹੈ ਉਹ ਸੱਚਾ ਸ਼ਿੰਗਾਰ ਕਰਦੀ ਹੈ ਸ਼ੁਭ ਗੁਣਾਂ ਦਾ ਸਿੱਖੀ ਜਿਹੜਾ ਤਹਿ ਦਾ ਤੇ ਸੇਵਾ ਤੇ ਸਿਮਰਨ ਦਾ ਦਿਨ ਰਾਤ ਉਹ ਹਮੇਸ਼ਾ ਵੀ ਸੱਚਾ ਸ਼ਿੰਗਾਰ ਕਰਦੀ ਹੈ। ਕੰਮ ਸੱਚ ਸੁਣਾਈ ਫਿਰ ਉਹ ਜੀਵ ਨੂੰ ਕੀਤੀ ਸੱਚ ਨੂੰ ਪਤੀ ਦੇ ਵਿੱਚ ਲੀਨ ਹੋ ਜਾਂਦੀ ਹੈ।
ਹਰ ਸੁਖ ਦਾਤਾ ਸ਼ਬਦ ਪਛਾਤਾ ਕੰਮ ਲਿਆ ਕੰਠ ਲਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਣੇ ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਸਾਰੇ ਸੁਖਾਂ ਦਾ ਦਾਤਾ ਹੈ। ਸ਼ਬਦ ਪਛਾਤਾ ਫਿਰ ਉਹਨੂੰ ਕਿਵੇਂ ਪਛਾਣਿਆ? ਗੁਰੂ ਕੇ ਸ਼ਬਦ ਦੁਆਰਾ, ਕਿਉਂਕਿ ਗੁਰੂ ਦਾ ਸ਼ਬਦ ਹੀ ਇੱਕ ਸਾਧਨ ਹੈ ਜਿਸ ਰਾਹੀਂ ਉਸ ਪ੍ਰਤੀ ਪਰਮਾਤਮਾ ਦੀ ਸ਼ਨਾਖਤ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਪਰਮਾਤਮਾ ਹੈ ਕਿੱਥੇ? ਦੂਸਰਾ ਸਵਾਲ ਇਹ ਕੀਤਾ ਕਿ ਸਾਨੂੰ ਦਿਸਦਾ ਕਿਉਂ ਨਹੀਂ? ਤੀਸਰਾ ਸਵਾਲ ਕੀਤਾ ਕਿ ਫਿਰ ਉਹਨੂੰ ਕਿਵੇਂ ਲਿਖਿਆ ਜਾਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਬਹੁਤ ਸੋਹਣਾ ਸੁੰਦਰ ਟੁਕਣਾ ਜਵਾਬ ਦਿੱਤਾ, ਕਾਟ ਕਾਟ ਰਵ ਰਹਿਆ ਬਨਵਾਰ ਗੁਰਮੁਖੋ ਸੰਸਾਰ ਪਾਕ ਦਾ ਮਾਲੀ ਕਟਾ ਕਟਾਂ ਦੇ ਵਿੱਚ ਹਰ ਜੀਵ ਹਰ ਸਰੀਰ ਹਰ ਸਾਗਰ ਦੀ ਬੂੰਦ ਬੂੰਦ ਵਿੱਚ ਪ੍ਰਕਿਰਤੀ ਦੇ ਜ਼ਰੇ ਜ਼ਰੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮਾ ਰਿਹਾ ਹੈ। ਤੇ ਹਜ਼ੂਰ ਕਹਿੰਦੇ ਨੇ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਦ ਤੱਕ ਮਹੀਨ ਉੱਤੋਂ ਵਰਤੈ ਦਿੱਤਾ ਕਿਉਂ ਨਹੀਂ? ਜਿਹੜਾ ਸਾਡੇ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ ਤੇ ਧਰਤੀ ਤੇ ਅਸਮਾਨ ਦੇ ਵਿੱਚ ਵੀ ਉਹੀ ਵਸ ਰਿਹਾ ਹੈ ਜਿਸਦਾ ਇਸ ਲਈ ਨਹੀਂ ਉਹ ਗੋਸਰੂਪ ਹੋ ਕੇ ਵਸ ਰਿਹਾ ਹੈ। ਕਈ ਲੋਕ ਕਹਿੰਦੇ ਨੇ ਸਾਨੂੰ ਰੱਬ ਦਿਖਾਓ, ਪਰ ਹਜ਼ੂਰ ਕਹਿੰਦੇ ਜਦੋਂ ਹੈ ਹੀ ਬਹੁਤ ਹੈ ਹੀ ਸੂਖਸ਼ਮ ਉਹਨੂੰ ਕਿਵੇਂ ਦਿਖਾਇਆ ਜਾਵੇ? ਜਿਹਨੂੰ ਨਿਰੰਕਾਰ ਰੱਖਿਆ ਹੈ ਉਹਦਾ ਮਤਲਬ ਕੋਈ ਆਕਾਰ ਨਹੀਂ ਹੈ, ਤੇ ਜਿਸਦਾ ਕੋਈ ਆਕਾਰ ਨਹੀਂ ਹੈ ਤੇ ਇਹ ਅੱਖਾਂ ਦੇ ਨਾਲ ਉਹ ਕਿਵੇਂ ਦੇਖਿਆ ਜਾ ਸਕਦਾ? ਇਹ ਅੱਖਾਂ ਦੇ ਕਿਸੇ ਆਕਾਰ ਨੂੰ ਵੇਖਦੀਆਂ ਨਹੀਂ ਤੇ ਇਹਨਾਂ ਅੱਖਾਂ ਦੇ ਨਾਲ ਜੋ ਪਰਮਾਤਮਾ ਦਿਸ ਨਹੀਂ ਸਕਦਾ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿਵੇਂ ਉਸਨੂੰ ਵੇਖਿਆ ਜਾਵੇ? ਤਾਂ ਸਤਿਗੁਰੂ ਨੇ ਜਵਾਬ ਦਿੱਤਾ, ਜਦ ਤੱਕ ਨਹੀਂ ਗੁਰ ਗੁਰੂ ਵਰਤਾ ਹੈ ਗੁਰ ਸ਼ਬਦੀ ਦੇਖ ਨਿਹਾਰੀ ਜੀ। ਇਹ ਗੁਰੂ ਸ਼ਬਦ ਦੀ ਇੱਕ ਫਰਕਬੀਨ ਹੈ, ਇਹ ਗੁਰੂ ਸ਼ਬਦ ਦਾ ਚਸ਼ਮਾ ਹੈ, ਇਹਨੂੰ ਤੁਸੀਂ ਆਪਣੇ ਮਨ ਬੁੱਧੀ ਨੇਤਰਾਂ ਤੇ ਚੜਾ ਲਓ, ਸ਼ਬਦ ਦਾ ਅਭਿਆਸ ਕਰੋ। ਇਸ ਸ਼ਬਦ ਦੇ ਅਭਿਆਸ ਨੇ ਤੁਹਾਡੇ ਅਗਿਆਨ ਦੇ ਹਨੇਰੇ ਨੂੰ ਭਰਮ ਦੇ ਕੋਲਿਆਂ ਨੂੰ ਦੂਰ ਕਰ ਦੇਣਾ, ਫਿਰ ਤੁਹਾਨੂੰ ਪਰਮਾਤਮਾ ਦਿਸੇਗਾ। ਐਵੇਂ ਨਹੀਂ, ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਸੁਖਾਂ ਦਾ ਰਲਤਾ ਸ਼ਬਦ ਪਛਾਤਾ ਉਹਨੂੰ ਗੁਰੂ ਸ਼ਬਦ ਦੁਆਰਾ ਪਛਾਣਿਆ ਹੈ। ਕੰਮ ਲਿਆ ਕੰਠ ਲਾਏ ਕਿ ਜਿਸਨੇ ਉਹਨੂੰ ਪਛਾਣ ਲਿਆ, ਉਸ ਜੀਵ ਨੂੰ ਇਸਤਰੀ ਨੂੰ ਪਤੀ ਪਰਮਾਤਮਾ ਨੇ ਆਪਣੀ ਕੰਠ ਦੇ ਨਾਲ ਲੈ ਲਿਆ, ਆਪਣੀ ਗੱਲ ਦੇ ਨਾਲ ਲੈ ਲਿਆ। ਮਹਾਂਪੁਰਖ ਜੀ ਉਸ ਵਾਹਿਗੁਰੂ ਦਾ ਕੰਠ ਕੋਈ ਦੁਨਿਆਵੀ ਪਤੀ ਵਰਗਾ ਨਹੀਂ, ਇਸ ਲਈ ਮਹਾਂਪੁਰਖ ਦੀ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਉਹਨਾਂ ਜੀਵ ਨੂੰ ਕਿਸ਼ਤੀਆਂ ਨੂੰ ਲਾਇਆ। ਉਹ ਹਰ ਵੇਲੇ ਇਹੀ ਸੋਚਦੇ ਨੇ ਕਿ ਇਹ ਜਿਹੜੀ ਆਤਮਾ ਪਰਮਾਤਮਾ ਦੇ ਵਿੱਚ ਅਭੇਦ ਰਹਿਣ ਵਾਲੀ ਹੈ, ਇਹੀ ਜਿਹੜਾ ਅਭੇਦ ਨਿਸ਼ਚਾ ਹੈ, ਇਹੀ ਮਨ ਉਸ ਪਰਮਾਤਮਾ ਦਾ ਕੰਠ ਹੈ, ਉਸਦਾ ਦਰਿਆ ਹੈ ਕਿ ਉਸ ਪਰਮਾਤਮਾ ਨੇ ਉਹਨਾਂ ਜੀਵ ਰੂਪ ਕਿਸ਼ਤੀਆਂ ਨੂੰ ਆਪਣੇ ਕੰਠ ਦੇ ਨਾਲ ਲਾ ਲਿਆ।
ਨਾਨਕ
ਜਿਸ ਘਰ ਦੇ ਵਿੱਚ ਉਹ ਜਨਮ ਲੈਂਦੀ ਹੈ ਪੜ੍ਹਦੀ ਹੈ ਉਹਦੀ ਪਰਮਿਸ਼ ਹੁੰਦੀ ਹੈ, ਪਰ ਉਹ ਘਰ ਉਸਦਾ ਨਹੀਂ ਹੁੰਦਾ, ਕਿਉਂਕਿ ਜਦੋਂ ਬੀਬੀ ਕੋਈ ਵੀ ਜਵਾਨ ਹੁੰਦੀ ਹੈ ਫਿਰ ਉਸਦਾ ਵਿਆਹ ਕੀਤਾ ਜਾਂਦਾ, ਉਸਨੂੰ ਪਤੀ ਦੇ ਘਰ ਦੇ ਵਿੱਚ ਭੇਜਿਆ ਜਾਂਦਾ। ਬੀਬੀ ਦਾ ਅਸਲੀ ਘਰ ਉਹੀ ਹੈ ਜੋ ਉਸਦੇ ਪਤੀ ਦਾ ਘਰ ਹੁੰਦਾ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜੀ ਉਹ ਜੀਵ ਨੂੰ ਪੇਸ਼ਤੀ ਹੈ ਉਹਨੇ ਅਸਲੀ ਜਿਹੜਾ ਮਹਿਲ ਅਸਲੀ ਘਰ ਸੀ ਉਹਨੂੰ ਪਛਾਣ ਲਿਆ। ਆ ਸੰਸਾਰ ਦੇ ਪੇਕਾ ਘਰ ਹੈ, ਤੇ ਪਰਮੇਸ਼ੁਰ ਦੀ ਦਰਗਾਹ ਉਹ ਪਤੀ ਪਰਮੇਸ਼ੁਰ ਦਾ ਘਰ ਹੈ। ਉਹ ਜੀਵ ਪੇਸ਼ੀ ਨੇ ਆਪਣੀ ਅਸਲੀ ਮਹਿਲ ਦੀ ਪਛਾਣ ਕਰ ਲਈ ਹੈ। ਗੁਰਮਤੀ ਰਲ ਪਾਇਓ ਤੇ ਗੁਰਮਤ ਨੂੰ ਧਾਰਨ ਕਰਕੇ ਉਸਨੇ ਪਤੀ ਪਰਮੇਸ਼ੁਰ ਨੂੰ ਵੀ ਪ੍ਰਾਪਤ ਕਰ ਲਿਆ।
ਧਨ ਪਾਲੇ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ
ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨੇ ਸ਼ਾਂਤੀ ਦੀ ਚੌਥੀ ਪੌੜੀ ਦੇ ਵਿੱਚ ਉਸ ਮਿਲਾਪ ਦੀ ਗੱਲ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਨੇ ਤੁਰਤੋਂ ਹੀ ਆਪਣੇ ਨਾਲ ਜਿਹੜੀ ਮਿਲੀ ਹੋਈ ਸੀ ਮੇਰਾ ਕਵ ਆਪ ਮਿਲਾਈ ਨਾਮ ਇਹ ਭਾਈ ਮੇਰੇ ਪਤੀ ਪਰਮੇਸ਼ਰ ਨੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਹੀ ਇਸ ਸੰਸਾਰ ਦੇ ਵਿੱਚ ਆਉਣ ਤੋਂ ਆਪਣੇ ਨਾਲ ਮਿਲਾਇਆ ਹੈ। ਇਹਦਾ ਮਤਲਬ ਇਹ ਹੈ ਕਿ ਪ੍ਰਾਪਤੀ ਦਾ ਲੇਖ ਜਿਨ੍ਹਾਂ ਦੇ ਮੱਥੇ ਤੇ ਪਹਿਲਾਂ ਹੀ ਲਿਖਿਆ ਹੁੰਦਾ ਕਿਉਂਕਿ ਆਪਾਂ ਲੇਖ ਲਿਖਾ ਕੇ ਇੱਥੇ ਸੰਸਾਰ ਵਿੱਚ ਆਉਂਦੇ ਹਾਂ। ਇਸੇ ਲਈ ਆਗੂ ਜਿਨ੍ਹਾਂ ਦੇ ਮੱਥੇ ਚ ਪਹਿਲਾਂ ਹੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਸੀ ਤੇ ਫਿਰ ਉਹ ਜੀਵ ਕਿਸ਼ਤੀਆਂ ਨੂੰ ਪਤੀ ਪਰਮੇਸ਼ਰ ਨੇ ਇੱਥੇ ਸੰਸਾਰ ਵਿੱਚ ਆਉਣ ਤੋਂ ਆਪਣੇ ਨਾਲ ਚਲਾ ਲਿਆ ਹੈ।
ਗੁਰਮਤੀ ਘੱਟ ਚਾਨਣ ਹੋਆ
ਆਪਣੇ ਨਾਲ ਮਿਲਾਇਆ ਗੁਰੂ ਕਹਿੰਦੇ ਗੁਰੂ ਦੁਆਰਾ ਗੁਰਮਤੀ ਘਰ ਚਾਨਣ ਹੋਆ ਜਦੋਂ ਕਿਸੇ ਵੀ ਜੀਵ ਕ੍ਰਿਸ਼ਨ ਨੇ ਗੁਰੂ ਦੀ ਮਤ ਨੂੰ ਗੁਰੂ ਦੀ ਦਿਸ਼ਾ ਨੂੰ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ ਉਸਨੂੰ ਸੁਣਾਇਆ ਉਹਦੇ ਚਿਰਦੇ ਵਿੱਚ ਚਾਨਣ ਹੋ ਗਿਆ ਦੈਵੀ ਚਾਨਣ ਗਿਆਨ ਦਾ ਚਾਨਣ ਦੈਵੀ ਰੋਸ਼ਨੀ ਉਹਦੇ ਅੰਦਰ ਪ੍ਰਗਟ ਹੋ ਗਈ। ਪ੍ਰਭ ਰਵ ਰਿਹਾ ਸਭ ਸਾਈ ਰਾਮ ਗੁਰੂ ਕਹਿੰਦੇ ਫਿਰ ਉਸਨੂੰ ਉਸ ਚਾਨਣ ਦਾ ਸਦਕਾ ਵਾਹਿਗੁਰੂ ਦੇ ਪ੍ਰਤੱਖ ਤੇ ਵਿਆਪਕ ਦਰਸ਼ਨ ਦੀ ਦਾਰੀ ਹੋ ਗਏ। ਹੁਣ ਉਸ ਜੀਵ ਨੂੰ ਕਿਸ਼ਤੀ ਨੂੰ ਸਭ ਥਾਂ ਤੇ ਉਹ ਪਤੀ ਪਰਮਾਤਮਾ ਪਰਿਪੂਰਨ ਹੋ ਰਿਹਾ ਦਿਸਣ ਲੱਗ ਪਿਆ ਕਿਉਂਕਿ ਜਦੋਂ ਸਤਿਗੁਰੂ ਪ੍ਰਸੰਨ ਹੁੰਦੇ ਨੇ ਗੁਰਮਤ ਦੀ ਦਾਤ ਬਖਸ਼ਿਸ਼ ਕਰਦੀ ਨੇ। ਜਿਹੜੀ ਜੀਵ ਨੂੰ ਕਿਸ਼ਤੀ ਗੁਰਮਤ ਨੂੰ ਕਮਾਉਂਦੀ ਹੈ ਗੁਰੂ ਸ਼ਬਦ ਦੇ ਨਾਮ ਦੀ ਕਮਾਈ ਕਰਦੀ ਫਿਰ ਉਹਦੇ ਅੰਦਰ ਗਿਆਨ ਦਾ ਚਾਨਣ ਹੁੰਦਾ। ਉਸ ਗਿਆਨ ਦੇ ਚਾਨਣ ਦੇ ਵਿੱਚ ਹੀ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਉਹ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋਇਆ ਹੈ। ਸਰਬ ਜੋ ਤੇਰੀ ਪਸੰਦ ਰਹੀ ਜੈ ਜੈ ਦੇਖਾਂ ਤੈ ਨਾ ਹਰੀ ਦੋਏ ਦੋਏ ਲੋਚਨ ਦੇਖਾ ਤਾਂ ਹਰਬਨ ਔਰ ਨਾ ਦੇਖਾ। ਉਸ ਗਿਆਨ ਦੇ ਚਾਨਣ ਦਾ ਸਦਕਾ ਹੀ ਉਸ ਵਾਹਿਗੁਰੂ ਦੀ ਵਿਆਪਕ ਜੋ ਦੇ ਦਰਸ਼ਨ ਦੀਦਾਰ ਹੁੰਦੇ ਹਨ। ਪਤੀ ਨੂੰ ਬਚਾਉਣ ਵਾਸਤੇ ਕੀਤੇ ਨੇ ਉਹ ਸੱਚਾ ਸ਼ਿੰਗਾਰ ਬਣਾਉਣ ਦਾ ਸਦਕਾ ਹੀ ਉਹ ਜੀਵਨ ਪਿਛਲੀ ਜਿਵੇਂ ਪਤੀ ਪਰਮੇਸ਼ਰ ਨੂੰ ਪਾ ਗਈ ਤੇ ਫਿਰ ਉਹਦੀ ਸੇਜਾ ਵੀ ਸੁਖਾਲੀ ਸੁਖਾਲੀ ਬਣ ਗਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।